सच हमें उदृष्ट शुभ करे हरे अग पाप सकल मल काम क्रोध अर लोभ मोह वश करे सब बल सदा सुख मन वसै दुख संसार है खोए गुर नौ निज दरिया जन्म हम काल खतोए सो कह डल गुर से भी है तहन सुसहज सुभ है दर्शन परस्य गुरु कै जन्म मरण दुख जा होवै सिवत कसम दी नूर परसों कुरसों चखिया तुद डिठे सच्चे पात साह मल जन्म जन्म दी कटिया सज्जन सच्चा पात साह सिर साहंद साहो जिस पास रहते हैं सो ही है सपना दावे साहो जिस पास बैठे हैं सो ही है सपना दावे
सतनाम श्री वाहिगुरु साहिब जीओ आसा गगन नगर एक बूंद न बरखे नाद कहां जो समाना पार ब्रह्म परमेश्वर माधव परम हंस ले सिदाना गगन नगर एक बूंद न बरखे नाद कहां जो समाना पार ब्रह्म परमेश्वर माधव परम हंस ले सिदाना
राजन राज आनन भान देवान देव उपमा महान चवर तखत छत्र दे मालक परम सतगुरु साहेब श्री गुरु ग्रंथ साहब जी दी पावन हजूरी विच हर जस सरवण करन लई एकत्र होई गुरु रूप साध संगत जी सारे गुरमुख प्यारे माई भाई गुरु पातशाह जी दी बख्शिश कीती होई फतेह प्रवान करो वाहिगुरु जी का खालसा वाहिगुरु जी की फतेह। गुरु साहिब ने अपार बख्शिश कीती है कि चार पांच साल बाद चार साल बाद मेरा ख्याल है जिमें भुलदा नहीं भगत बाणी दी लड़ीवार कथा जो दिक्षी गुरुद्वारा साहिब विखे आरंभ हुई सी समय दी घाट करके आशा राग दे शब्द हुए सन तो एक काम विच कार रह गया सी। गुरु साहिब ने कृपा कीती है फिर समा बख्शे मैं रोम रोम करके उस परमेश्वर वरिणी ना जिसने बख्शिश करके इस सेवा जो उसने कृपा की है, सेवा लैण का उसने मान दास बख्शिश किया। आप जी आशा राग कबीर जी महाराज इन्हों का उच्चारण किया सरद, उस दिया पहलिया पंक्तियां आप जी ने सरण कीतिया ने। गगन नगर एक बूंद न बरख है, नाद कहां जो समान। आर ब्रह्म परमेश्वर माधव, परम हंस ले सिधाना। जितनी बाणी श्री गुरु ग्रंथ साहिब आई है, बहुत शब्द ऐसे ने जिन्हां नूं किसे व्यक्ति नूं उपदेश देण लई जां किसे प्रथाए कहे गए ते कहे भावें किसे प्रथाए सन, पर साडे सारयां लई ओ चानण मुनारा बन गए। ਇਹ ਸ਼ਬਦ ਜੋ ਜਿਸ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ, ਕਬੀਰ ਜੀ ਮਹਾਰਾਜ ਦੇ ਸੱਜਣ ਕਹਿ ਲਓ ਜਾਂ ਉਹਨਾਂ ਦੇ ਸਮਕਾਲੀ ਮਹਾਂਪੁਰਸ਼ ਜਿਹੜੇ ਬਨਾਰਸ ਵਿੱਚ ਹੀ ਨਿਵਾਸ ਰੱਖਦੇ ਸਨ, ਜੋਗੀ ਸਨ, ਕਈ ਵਾਰ ਉਹ ਕਬੀਰ ਜੀ ਪਾਸ ਦਰਸ਼ਨਾਂ ਨੂੰ ਆਉਂਦੇ, ਕਈ ਵਾਰ ਕਬੀਰ ਜੀ ਉਹਨਾਂ ਦੇ ਪਾਸ ਜਾ ਕੇ ਉਹਨਾਂ ਦੇ ਦਰਸ਼ਨ ਕਰਦੇ। ਇੱਕ ਦਿਨ ਕਬੀਰ ਜੀ ਨੂੰ ਅਚਾਨਕ ਸੰਦੇਸ਼ਾ ਮਿਲਿਆ, ਜਿਹੜੇ ਮਹਾਤਮਾ ਨੇ ਉਹ ਸਮਾ ਗਏ, ਇਸ ਪੰਜ ਪੁੱਤਕ ਸਰੀਰ ਨੂੰ ਤਿਆਗ ਗਏ। ਕਬੀਰ ਜੀ ਮਹਾਰਾਜ ਜਿੱਥੇ ਉਹ ਮਹਾਤਮਾ ਰਹਿੰਦੇ ਸਨ ਉੱਥੇ ਚਲੇ ਗਏ। ਇਹ ਜਿਹੜੀਆਂ ਪਹਿਲੀਆਂ ਪੰਕਤੀਆਂ ਨੇ, ਯਾਦ ਰੱਖਿਓ ਬਾਣੀ ਦਾ ਇਹ ਨਹੀਂ ਹੁੰਦਾ ਕਿ ਆਪਾਂ ਅਖਰੀ ਅਰਥ ਕਰੀਏ ਦੌੜੇ ਜਾਈਏ। ਜਿੰਨੀ ਦੇਰ ਤੱਕ ਗੱਲ ਸਮਝ ਵਿੱਚ ਨਹੀਂ ਆਏਗੀ ਓਨੀ ਦੇਰ ਪਿੜ ਪੱਲੇ ਨਹੀਂ ਪੈਂਦਾ। ਬਾਣੀ ਸ਼ਬਦ ਕਬੀਰ ਜੀ ਨੇ ਵਰਤਿਆ, ਗਗਨ ਨਗਰ ਇੱਕ ਬੂੰਦ ਨਾ ਬਰਖਾ ਹੈ, ਨਾਦ ਕਹਾਂ ਜੋ ਸਮਾਨ। ਸਰੀਰ ਇੱਕ ਘਰ ਹੈ, ਜਾਂ ਸਰੀਰ ਇੱਕ ਪਿੰਜਰਾ ਹੈ। ਜਿਵੇਂ ਘਰ ਦੇ ਕੁਝ ਦਰਵਾਜ਼ੇ ਹੁੰਦੇ, ਖਿੜਕੀਆਂ ਹੁੰਦੀਆਂ, ਉਹਦੇ ਚਰੋਖੇ ਹੁੰਦੇ, ਐਵੇਂ ਸਾਹਿਬ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਇਹ ਰਸਰੀ ਹੈ ਕਿ ਇਹ ਜੋ ਪੰਜ ਭੌਤਿਕ ਸਰੀਰ ਨਿਰੰਕਾਰ ਨੇ ਰਚਿਆ ਹੈ, ਇਹਦੇ ਵੀ ਨਿਰੰਕਾਰ ਨੇ ਕੁਝ ਦਰਵਾਜ਼ੇ ਰੱਖੇ ਜਿਹੜੇ ਨੌ ਪ੍ਰਗਟ ਰੂਪ ਵਿੱਚ ਨੇ, ਤੇ ਦਸਵਾਂ ਦਰਵਾਜ਼ਾ ਜਿਹੜਾ ਹੈ ਉਹ ਗੁਪਤ ਰੂਪ ਵਿੱਚ ਹੈ। ਬਾਣੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਫਰਮਾਨ ਕਰਦੇ ਨੇ ਕਿ ਨੌ ਦੁਆਰੇ ਪ੍ਰਗਟ ਕੀਏ, ਹਰ ਦਸਵੇਂ ਗੁਪਤ ਰਹਾਤਾ ਹੈ। ਨੌ ਦਰਵਾਜ਼ੇ ਜਿਹੜੇ ਪ੍ਰਗਟ ਨੇ ਉਹ ਆਪਾਂ ਕਿਉਂ ਮੰਨ ਲਈਏ? ਜਿਵੇਂ ਤੁਸੀਂ ਕਿਸੇ ਜਗ੍ਹਾ ਤੇ ਜਾਂਦੇ ਹੋ, ਉਹਦੇ ਦਰਵਾਜ਼ੇ ਨੇ, ਦਰਵਾਜ਼ੇ ਤੇ ਲਿਖਿਆ ਹੁੰਦਾ ਤਿੰਨ, ਭਾਵ ਕਿਸ ਵਿੱਚੋਂ ਤੁਸੀਂ ਅੰਦਰ ਜਾ ਸਕਦੇ ਹੋ। ਇਹ ਜਿਹੜੇ ਨੌ ਦਰਵਾਜ਼ੇ ਨੇ ਇਹ ਸਾਡਾ ਸੰਬੰਧ ਸੰਸਾਰ ਨਾਲ ਜੋੜਦੇ। ਅੱਖਾਂ ਦੇਖਦੀਆਂ ਸੰਸਾਰ ਨਾਲ ਸੰਬੰਧ ਜੁੜਦਾ, ਦੋ ਦਰਵਾਜ਼ੇ ਲਿਖੇ। ਕੰਨ ਸੁਣਦੇ ਸੰਸਾਰ ਨਾਲ ਸੰਬੰਧ ਜੁੜਦਾ, ਦੋ ਦਰਵਾਜ਼ੇ ਇਹ ਨੇ। ਨਾਸਕਾ ਸੁਗੰਧੀ ਦੁਰਗੰਧੀ ਆਦਿਕ ਦੱਸਦੀਆਂ ਸੰਸਾਰ ਨਾਲ ਸੰਬੰਧ ਜੁੜਦਾ, ਦੋ ਦਰਵਾਜ਼ੇ ਇਹ ਨੇ। ਰਸਨਾ ਮੁੱਖ ਰਸਨਾ ਬੋਲਦੀ ਹੈ, ਰਸਨਾ ਸੰਸਾਰ ਦੇ ਰਸਾਂ ਨੂੰ ਚੱਖਦੀ ਹੈ, ਸਵਾਦਾਂ ਦਾ ਅਨੁਭਵ ਕਰਦੀ, ਮਨੁੱਖ ਨੂੰ ਦੱਸਦੀ ਖੱਟਾ ਹੈ, ਮਿੱਠਾ ਹੈ, ਕੌੜਾ ਹੈ। ਰਸਨਾ ਕਰਕੇ ਵੀ ਸੰਸਾਰ ਨਾਲ ਸੰਬੰਧ ਜੁੜਦਾ ਹੈ। ਮਲਮੂਤਰ ਦੇ ਦੋ ਦਰਵਾਜ਼ੇ ਨੇ, ਉਹਨਾਂ ਕਰਕੇ ਵੀ ਸੰਸਾਰ ਨਾਲ ਸੰਬੰਧ ਜੁੜਦਾ ਹੈ। ਇਹ ਨੌ ਦਰਵਾਜ਼ੇ ਜਿਨ੍ਹਾਂ ਨਾਲ ਮਨੁੱਖ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਨਾਲ ਸੰਬੰਧ ਜੋੜ ਕੇ ਰੱਖਦਾ ਹੈ, ਇਹ ਪ੍ਰਗਟ ਰੂਪ ਵਿੱਚ ਨੇ। ਬਾਣੀ ਦਾ ਕਥਨ ਹੈ ਕਿ ਨੌ ਦੁਆਰੇ ਪ੍ਰਗਟ ਕੀਏ, ਹਰ ਦਸਵੇਂ ਗੁਪਤ ਰਹਾਤਾ ਹੈ। ਇੱਕ ਦਰਵਾਜ਼ਾ ਐਸਾ ਹੈ ਜਿਹੜਾ ਅਸੀਂ ਸੁਣਦੇ ਤਾਂ ਹਾਂ ਪਰ ਦੇਖਿਆ ਨਹੀਂ। ਇਹ ਨੌ ਦਰਵਾਜ਼ੇ ਅਸੀਂ ਦੇਖਦੇ ਹਾਂ, ਇਹਨਾਂ ਦੁਆਰਾ ਸੰਸਾਰ ਨਾਲ ਵਰਤ ਵਰਤਾਰਾ ਹੁੰਦਾ ਹੈ। ਦਸਵਾਂ ਦਰਵਾਜ਼ਾ ਸੁਣਿਆ ਤਾਂ ਹੈ, ਪੜ੍ਹਨ ਵਾਲਿਆਂ ਨੇ ਬਾਣੀ ਚ ਪੜ੍ਹਿਆ ਵੀ ਹੋਏਗਾ। ਬਹੁਤ ਵਿਰਲੇ ਲੋਕ ਜਿਨ੍ਹਾਂ ਦੀ ਗਿਣਤੀ ਅਸੀਂ ਉਂਗਲਾਂ ਤੇ ਕਰ ਸਕਦੇ ਹਾਂ, ਉਹਨਾਂ ਨੇ ਇਸ ਦਰਵਾਜ਼ੇ ਨੂੰ ਵੇਖਿਆ ਵੀ, ਇਸ ਦਰਵਾਜ਼ੇ ਦੇ ਅੰਦਰ ਵੀ ਗਏ ਔਰ ਇਸ ਦਰਵਾਜ਼ੇ ਚ ਆਊਟ ਵੀ ਹੋ ਗਏ। ਆਪ ਜੀ ਨੇ ਸਿੱਖ ਪੰਥ ਵਿੱਚ ਇੱਕ ਸਾਧੂ ਹੋਏ ਸੰਤ ਬਾਬਾ ਖੁਦਾ ਸਿੰਘ ਜੀ, ਤੁਹਾਡੇ ਚੋਂ ਕਈ ਸੱਜਣਾਂ ਨੇ ਉਹਨਾਂ ਦਾ ਨਾਮ ਸੁਣਿਆ ਹੋਵੇਗਾ, ਸੰਤ ਬਾਬਾ ਖੁਦਾ ਸਿੰਘ ਜੀ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਹੋਏ, ਉਸ ਸਮੇਂ ਹੋਏ, ਬੰਦਗੀ ਵਾਲੇ ਸਾਧੂ ਸਨ, ਪਹਿਲਾਂ ਪੁਲਿਸ ਦੀ ਨੌਕਰੀ ਕਰਦੇ ਸਨ, ਨਾਮ ਜਸਵੰਤ ਸਿੰਘ ਸੀ। ਨੌਕਰੀ ਛੱਡ ਦਿੱਤੀ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਲੱਗ ਗਏ, ਪਠਾਣਾ ਦੇ ਦੇਸ਼ ਚਲੇ ਗਏ। ਇੰਨੀ ਬੰਦਗੀ ਕੀਤੀ, ਇੰਨੀ ਬੰਦਗੀ ਕੀਤੀ ਕਿ ਉਹ ਲੋਕ ਖੁਦਾ ਹੀ ਕਹਿਣ ਲੱਗੇ, ਪਿਆਰੇ ਇਹ ਤਾਂ ਖੁਦਾ ਹੈ, ਨਾਮ ਹੀ ਖੁਦਾ ਸਿੰਘ ਪੈ ਗਿਆ। ਸੰਤ ਮਹਾਰਾਜ ਸੰਤ ਬਾਬਾ ਖੁਦਾ ਸਿੰਘ ਜੀ, ਉਹਨਾਂ ਦੀ ਸਿੱਖੀ ਸੇਵਕੀ ਦੇ ਕੁਝ ਲੋਕ ਲਾਹੌਰ ਰਹਿੰਦੇ ਸਨ, ਬਾਣੀ ਵਰਤ ਕਰਨ ਵਾਲੇ ਲੋਕ, ਹਿੰਦੂ ਕਹਿ ਲਓ, ਉਹ ਬਾਣੀ ਪਰਿਵਾਰ ਲਾਹੌਰ ਵਿੱਚ ਰਹਿੰਦੇ ਸਨ। ਤੇ ਉਹਨਾਂ ਦਾ ਇੱਕ ਬਜ਼ੁਰਗ ਸੀ, ਉਹਦਾ ਅੰਤ ਸਮਾਂ ਲਾਗੇ ਆ ਗਿਆ, ਅੰਤ ਸਮਾਂ ਨੇੜੇ ਆਇਆ। ਉਸ ਬਜ਼ੁਰਗ ਨੇ ਇੱਛਾ ਪ੍ਰਗਟ ਕੀਤੀ ਕਿ ਮਹਾਂਪੁਰਸ਼ਾਂ ਨੂੰ ਲੈ ਆਓ, ਉਹਨਾਂ ਨੂੰ ਮੇਰੇ ਵੱਲੋਂ ਬੇਨਤੀ ਕਰਿਓ, ਮੈਂ ਉਹਨਾਂ ਦੇ ਦਰਸ਼ਨ ਕਰਕੇ ਜੇ ਮੇਰੇ ਪ੍ਰਾਣ ਨਿਕਲਣ ਤਾਂ ਹੋ ਸਕਦਾ ਹੈ ਮੇਰਾ ਇਹ ਜਨਮ ਸਫਲਾ ਹੋ ਜਾਏ। ਪਰਿਵਾਰ ਨੇ ਮਹਾਂਪੁਰਖਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਂਪੁਰਖ ਆ ਗਏ, ਉਹਨਾਂ ਦੇ ਘਰ ਰਹੇ। ਯਾਦ ਰੱਖਿਓ, ਮੌਤ ਸ਼ਬਦ ਹੀ ਐਸਾ ਹੈ ਜਿਹਦੇ ਤੋਂ ਹਰ ਬੰਦਾ ਡਰ ਜਾਂਦਾ ਹੈ। ਬਿਰਲੇ ਨੇ ਜਿਨ੍ਹਾਂ ਤੇ ਨਿਰੰਕਾਰ ਦੀ ਕਿਰਪਾ ਹੈ, ਜਿਹੜੇ ਮੌਤ ਨੂੰ ਵੇਖ ਕੇ ਡਰਦੇ ਨਹੀਂ। ਅੰਤ ਸਮਾਂ ਆ ਗਿਆ, ਸਰੀਰਕ ਤੌਰ ਤੇ ਜ਼ਿਆਦਾ ਦੁਖੀ ਹੋ ਗਏ ਤੇ ਚੀਕਾਂ ਮਾਰਦੇ ਰੋ ਰਹੇ, ਉਹ ਬਜ਼ੁਰਗ ਰੋ ਰਿਹਾ। ਸੰਤ ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ, ਪਿਆਰਿਆ ਹੁਣ ਰੋ ਨਾ, ਸਿੱਧਾ ਹੋ ਕੇ ਪ੍ਰਾਣ ਦੇ। ਹੁਣ ਐਸੇ ਸ਼ਬਦ ਕੋਈ ਵਿਅਕਤੀ ਕਿਸੇ ਪਰਿਵਾਰ ਦੇ ਬਜ਼ੁਰਗ ਦੇ ਮਰਨ ਤੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਕਹਿ ਤੇ ਪਰਿਵਾਰ ਵਾਲੇ ਕੁਦਰਤੀ ਹੈ ਨਿਰਾਲ ਹੋ ਜਾਂਦੇ ਨੇ, ਕਿਉਂਕਿ ਜਿਤਨੀ ਕੁ ਮਤ ਹੈ ਉਨੀ ਸੰਸਾਰ ਵਰਤਦਾ। ਉਹਨਾਂ ਦਾ ਇੱਕ ਲੜਕਾ ਨਾਰਾਜ਼ ਹੋ ਗਿਆ ਤੇ ਮਹਾਂਪੁਰਸ਼ ਸੰਤ ਬਾਬਾ ਖੁਦਾ ਸਿੰਘ ਨੂੰ ਕਹਿਣ ਲੱਗਿਆ ਕਿ ਮੇਰਾ ਬਾਪ ਮਰ ਰਿਹਾ ਹੈ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਸਿੱਧਾ ਹੋ ਕੇ ਪ੍ਰਾਣ ਦੇ ਜਿਸ ਦਿਨ ਤੁਸੀਂ ਮਰੋਗੇ ਉਸ ਦਿਨ ਵੇਖਾਂਗੇ ਤੁਸੀਂ ਪ੍ਰਾਣ ਕਿਵੇਂ ਦਿੰਦੇ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਂਪੁਰਸ਼ ਕਹਿਣ ਲੱਗੇ ਅੱਛਾ ਪੁਰਖਾ ਮਰਨਾ ਤਾਂ ਮੈਂ ਵੀ ਹੈ ਇੱਕ ਤੇਰੇ ਨਾਲ ਵਾਅਦਾ ਕਰਦਾ ਜਦੋਂ ਮੈਂ ਮਰਨਾ ਹੋਇਆ ਮੈਂ ਤੈਨੂੰ ਆਪਣੇ ਪਾਸ ਬੁਲਾਵਾਂਗਾ ਬ੍ਰਹਮ ਗਿਆਨੀ ਸਨ ਨਿਰੰਕਾਰ ਦੀ ਅਪਾਰ ਬਖਸ਼ਿਸ਼ ਸੀ ਨਿਰਭੈ ਸਨ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਉਹਨਾਂ ਦੇ ਪਾਸ ਗਿਆ ਨਮਸਕਾਰ ਕਰਨ ਲਈ ਤੇ ਨਿਰਭੈ ਇੰਨੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ ਸੁਣਾ ਬਈ ਕਾਣਾ ਸਿੰਘਾ ਕੀ ਹਾਲ ਤੇਰਾ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਕਿਹਾ ਨਹੀਂ ਸੀ ਕਾਣਾ ਸਿੰਘ ਕਹਿੰਦਾ ਸੰਤ ਜੀ ਮੈਨੂੰ ਕਦੇ ਕਿਸੇ ਨੇ ਕਿਹਾ ਨਹੀਂ ਕਹਿਣ ਲੱਗੇ ਕੌਣ ਕਹੇਗਾ ਆ ਜਿਹੜੇ ਤੇਰੇ ਨਾਲ ਫਿਰਦੇ ਨੇ ਕਹਿਣਗੇ ਇਹ ਤੇਰੀ ਖੁਸ਼ਾਮਦ ਕਰਨ ਵਾਲੇ ਲੋਕ ਨੇ ਮੈਂ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ ਤੂੰ ਰਾਜਾ ਹੈ ਮੇਰਾ ਕੰਮ ਹੈ ਸੱਚ ਕਹਿਣ ਜੇ ਮੈਂ ਗਲਤ ਕਿਹਾ ਹੈ ਤਾਂ ਤੂੰ ਮੈਨੂੰ ਸਜ਼ਾ ਦੇ ਸਕਦਾ ਮਹਾਰਾਜਾ ਰਣਜੀਤ ਸਿੰਘ ਚੁੱਪ ਹੋ ਗਏ ਬੋਲੇ ਨੇ ਤੋ ਸੰਤ ਬਾਬਾ ਖੁਰਾਜ ਸਿੰਘ ਜੀ ਨੇ ਉਸ ਬੱਚੇ ਨਾਲ ਵਾਅਦਾ ਕਰ ਲਿਆ ਕਿ ਜਦੋਂ ਵੀ ਮੇਰੇ ਪ੍ਰਾਣ ਨਿਕਲਣਗੇ ਮੈਂ ਤੈਨੂੰ ਪਾਸ ਬੁਲਾਵਾਂਗਾ ਸਮਾਂ ਆ ਗਿਆ ਇੱਕ ਗੁਰਸਿੱਖ ਨੂੰ ਡੇਰੇ ਵਿੱਚੋਂ ਕਹਿਣ ਲੱਗੇ ਭਾਈ ਉਹ ਕਰ ਲਾਹੌਰ ਚਲਿਆ ਜਾ ਉਹ ਫਲਾਣੇ ਸੇਠ ਤੇ ਕਰ ਜਾਣਾ ਇਸ ਨਾਮ ਦਾ ਉਹਦਾ ਲੜਕਾ ਹੈ ਉਹਨੂੰ ਲੈ ਕੇ ਕੱਲ੍ਹ ਨੂੰ ਵਾਪਸ ਆ ਜਾਣਾ ਹਰ ਹਾਲਤ ਵਿੱਚ ਸਤਵਜਨ ਜੀ ਉਹ ਗੁਰਸਿੱਖ ਸੇਵਾਦਾਰ ਲਾਹੌਰ ਚਲਿਆ ਗਿਆ ਜਾ ਕੇ ਉਹ ਸ਼ਾਹੂਕਾਰਾਂ ਦੇ ਘਰ ਸੇਠ ਦੇ ਬੱਚੇ ਨੂੰ ਇਹ ਗੱਲ ਕਹੀ ਕਿ ਭਾਈ ਮਹਾਂਪੁਰਖਾਂ ਤੈਨੂੰ ਬੁਲਾਇਆ ਹੈ ਉਹਨਾਂ ਕਿਹਾ ਕਿ ਕੱਲ ਨੂੰ ਹਰ ਹਾਲਤ ਵਿੱਚ ਪਹੁੰਚਣਾ ਉਹਨਾਂ ਨੂੰ ਪੁੱਛਿਆ ਕੰਮ ਕੀ ਕਹਿਣ ਲੱਗਾ ਕੰਮ ਦਾ ਮੈਨੂੰ ਨਹੀਂ ਪਤਾ ਨਾ ਮੈਨੂੰ ਦੱਸਿਆ ਹੈ ਮੈਨੂੰ ਕੇਵਲ ਉਹਨਾਂ ਨੇ ਇੰਨੇ ਬਚਨ ਕਹੇ ਨੇ ਤੋਂ ਸੇਠ ਦੇ ਲੜਕੇ ਨੂੰ ਇਸ ਨਾਮ ਦੇ ਨੂੰ ਲੈ ਕੇ ਆਏ ਉਹਨੂੰ ਕਿਹਾ ਕੋਈ ਕੰਮ ਹੋਏਗਾ ਕੋਈ ਸੇਵਾ ਲੈਣੀ ਹੋਏਗੀ ਮਹਾਂਪੁਰਖਾਂ ਬੁਲਾਇਆ ਹੋਏਗਾ ਦੂਸਰੇ ਦਿਨ ਤਿਆਰ ਹੋਏ ਉਸ ਗੁਰਸਿੱਖ ਦੇ ਨਾਲ ਮਹਾਂਪੁਰਸ਼ਾਂ ਦੇ ਚਰਨਾਂ 'ਚ ਪਹੁੰਚ ਗਏ ਰਾਤ ਗੁਜ਼ਰੀ ਦਿਨ ਚੜਿਆ ਮਹਾਂਪੁਰਸ਼ਾਂ ਨੂੰ ਕੋਲ ਬੁਲਾ ਲਿਆ ਕਹਿਣ ਲੱਗੇ ਭਾਈ ਮੈਂ ਤੇਰੇ ਨਾਲ ਇੱਕ ਵਾਅਦਾ ਕੀਤਾ ਸੀ ਜਦੋਂ ਤੇਰੇ ਬਾਪ ਦੀ ਮੌਤ ਆਈ ਤੇ ਮੈਂ ਉਹਨੂੰ ਕੁਝ ਸ਼ਬਦ ਕਹੇ ਸਨ ਜਿਹੜੇ ਸੰਤਾਂ ਯਥਾਰਥ ਸੱਚੇ ਸਨ ਪਰ ਤੈਨੂੰ ਉਸ ਗੱਲ ਦਾ ਗੁੱਸਾ ਲੱਗਿਆ ਸੀ ਮੈਂ ਸ਼ਬਦ ਕਹੇ ਸਨ ਕਿ ਭਾਈ ਤੂੰ ਹੁਣ ਰੌਲਾ ਕਿਉਂ ਪਾਉਣਾ ਚੀਕਾਂ ਕਿਉਂ ਮਾਰਨਾ ਸਿੱਧਾ ਹੋ ਕੇ ਪ੍ਰਾਣ ਦੇ ਤੇ ਤੂੰ ਮੇਰੇ ਤੇ ਸਵਾਲ ਕੀਤਾ ਸੀ ਕਿ ਜਦੋਂ ਤੁਸੀਂ ਮਰੋਗੇ ਉਦੋਂ ਵੇਖਾਂਗੇ ਤੁਸੀਂ ਪ੍ਰਾਣ ਕਿਵੇਂ ਦਿੰਦੇ ਹੋ ਬੱਚਿਆ ਅੱਜ ਮੇਰਾ ਸਮਾਂ ਨੇੜੇ ਆ ਗਿਆ ਮੈਂ ਥੋੜ੍ਹੀ ਦੇਰ ਬਾਅਦ ਸਰੀਰ ਛੱਡ ਦੇਣਾ ਤੇ ਤੂੰ ਮੇਰੇ ਪਾਸ ਬੈਠਣਾ ਹੁਣ ਮੈਂ ਤੈਨੂੰ ਇਹ ਗੱਲ ਪੁੱਛਦਾ ਹਾਂ ਕਿ ਮੇਰੇ ਸਰੀਰ ਵਿੱਚ ਵਗਦੇ ਹੋਏ ਪ੍ਰਾਣ ਉਹ ਮੇਰੇ ਆਪਣੀ ਮੁੱਠੀ ਵਿੱਚ ਨੇ ਦੱਸਣਾ ਤੂੰ ਹੈ ਕਿ ਉਹਨਾਂ ਪ੍ਰਾਣਾਂ ਨੂੰ ਮੈਂ ਕਿੱਥੋਂ ਦੀ ਕੱਢਾਂ ਨਾਸਕਾਂ ਚੋਂ ਕੱਢਾਂ ਨੇਤਰਾਂ ਚੋਂ ਕੱਢਾਂ ਕੰਨਾਂ ਚੋਂ ਕੱਢਦੇ ਜਾਂ ਦਸਵੇਂ ਦੁਆਰ ਚੋਂ ਕੱਢਾਂ ਜਿੱਥੋਂ ਦੀ ਤੂੰ ਕਹੇਗਾ ਉਹ ਪ੍ਰਾਣ ਮੈਂ ਉੱਥੋਂ ਦੀ ਕੱਢਾਂਗਾ ਕਿਉਂਕਿ ਮੇਰਾ ਤੇਰੇ ਨਾਲ ਇਹ ਵਾਅਦਾ ਸੀ ਮੈਂ ਸੰਸਾਰ 'ਤੇ ਵਿਤਰਿਆ ਹਾਂ ਨਿਰੰਕਾਰ ਨਾਲ ਜੁੜਿਆ ਉਹਦੀ ਮੇਰੇ 'ਤੇ ਕਿਰਪਾ ਹੈ ਮੈਨੂੰ ਪਤਾ ਮੌਤ ਨਾਮ ਦੀ ਕੋਈ ਚੀਜ਼ ਨਹੀਂ ਇਹ ਸੰਸਾਰ ਮੌਤ ਤੋਂ ਡਰਦਾ ਹੈ ਪਰ ਮੌਤ ਹੈ ਨਹੀਂ ਹਰ ਮੌਤ ਤੋਂ ਬਾਅਦ ਨਵਾਂ ਜੀਵਨ ਹੈ ਜੀਵਨ ਹੋਵੇ ਤਾਂ ਮੌਤ ਹੁੰਦੀ ਨਹੀਂ ਇਸ ਕਰਕੇ ਤੂੰ ਦੱਸ ਹੁਣ ਉਹ ਸੇਠ ਦਾ ਲੜਕਾ ਘਬਰਾ ਗਿਆ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕੀ ਹੋ ਗਿਆ ਰੋਣ ਲੱਗ ਪਿਆ ਉੱਚੀ ਉੱਚੀ ਮਹਾਰਾਜ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਬਖਸ਼ ਦੇ ਦਇਆ ਕਰੋ ਮੇਰੇ 'ਤੇ ਮੇਰੇ ਕੋਲੋਂ ਅਵਗਿਆ ਹੋ ਗਈ ਗਲਤੀ ਹੋ ਗਈ ਜਿਸ ਦੀ ਮੈਂ ਆਪ ਤੋਂ ਖਿਮਾ ਮੰਗਦਾ। ਕੰਨਾਂ ਨਾਲ ਲਿਪਟ ਗਿਆ, ਰੋਈ ਜਾਵੇ ਚੁੱਪ ਨਾ ਕਰੇ। ਮਹਾਂਪੁਰਸ਼ ਕਹਿਣ ਲੱਗੇ, ਕੋਈ ਨੀ ਧੀਰਜ ਕਰ, ਇਹ ਸਰੀਰ ਤਾਂ ਜਾਣਾ ਹੀ ਜਾਣਾ ਹੈ, ਇਹਦੇ ਚ ਪ੍ਰਾਣ ਨਿਕਲਦੇ, ਤਨ ਨੇ ਇੱਥੇ ਰਹਿ ਜਾਣਾ, ਪਿੰਜਰਾ ਪਿਆ ਰਹੇਗਾ, ਪੰਛੀ ਉੱਡ ਜਾਏਗਾ। ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਔਰ ਉਹਨੂੰ ਦੱਸ ਦਿੱਤਾ ਕਿ ਮੈਂ ਪ੍ਰਾਣ ਦਸਵੇਂ ਦੁਆਰ ਚੋਂ ਕੱਢਾਂ। ਆਪ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਗਏ, ਲੀਨ ਹੋ ਗਏ। ਜਦੋਂ ਜਿੰਨੀ ਨਾਮ ਧਿਆਇਆ ਗਏ, ਮਸਕਤ ਖਾਲ ਨਾਨਕ ਤੇ ਮੁਖ ਪੁਜਲੇ ਕਿਤੀ ਛੁੱਟੀ ਨਾਲ, ਇਹ ਸਲੋਕ ਪੜ੍ਹ ਕੇ ਫਤਿਹ ਬੁਲਾਈ ਤੇ ਨਾਲ ਦੀ ਨਾਲ ਪਟਾਕਾ ਪੈ ਕੇ ਪਤਾ ਨਹੀਂ। ਵਿਰਲੇ ਲੋਕ, ਬਹੁਤ ਵਿਰਲੇ, ਘੱਟ ਗਿਣਤੀ ਹੈ, ਬਾਣੀ ਵੀ ਬਚਨ ਕਰਦੀ ਹੈ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਸੰਸਾਰ ਤੇ ਝੂਠ ਬਹੁਤਾ ਹੈ, ਬਹੁਤ ਵਿਰਲੇ ਲੋਕ ਨੇ ਜਿਹੜੇ ਰੱਬ ਨਾਲ ਜੁੜਦੇ। ਇਹ ਜਿਹੜਾ ਸਰੀਰ ਹੈ, ਇਹ ਤਨ ਹੈ, ਇਹਦੇ ਵਿੱਚ ਭੇਦ ਬੜੇ ਨੇ, ਉਹਨਾਂ ਭੇਦਾਂ ਤੋਂ ਵਿਰਲੇ ਲੋਕ ਜਾਣੂ ਹੁੰਦੇ ਨੇ। ਅਸੀਂ ਕਿੰਨਾ ਕੁ ਜਾਣਦੇ ਹਾਂ ਸਰੀਰ ਨੂੰ, ਅੱਖਾਂ ਵੇਖਦੀਆਂ, ਕੰਨ ਸੁਣਦੇ ਹੈ, ਜ਼ਬਾਨ ਬੋਲਦੀ ਹੈ, ਨਾਸਕਾਂ ਸੁਣਦੀਆਂ, ਕੁਝ ਭੋਗ ਦੇ ਇੰਦਰੇ, ਕੁਝ ਮਲਮੂਤਰ ਦੇ ਇੰਦਰੇ, ਹੱਥਾਂ ਨਾਲ ਕਰਦੇ, ਪੈਰਾਂ ਨਾਲ ਚੱਲਦੇ, ਕਿੰਨਾ ਕੁ ਜਾਣਦੇ, ਇਹ ਤੋਂ ਅੱਗੇ ਕੁਝ ਨਹੀਂ ਜਾਣਦੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਵਿੱਤਰ ਬਾਣੀ ਵਿੱਚ ਐਸੇ ਬਚਨ ਕਹੇ ਕਿ ਜਿਹੜਾ ਈਸ਼ਵਰ ਦੇ ਨਾਮ ਨੂੰ ਸੁਣ ਲੈਂਦਾ ਹੈ, ਉਹ ਈਸ਼ਵਰ ਨਾਲ ਜੁੜ ਕੇ ਤਨ ਦੇ ਭੇਦਾਂ ਤੋਂ ਜਾਣੂ ਹੋ ਜਾਂਦਾ। ਸੁਣਿਆ, ਜੋਗ ਜੁਗਤ ਤਨ ਭੇਦ, ਇਸ ਤਨ ਦੇ ਵਿੱਚ ਭੇਦ ਨੇ, ਕਿਉਂਕਿ ਈਸ਼ਵਰ ਜਿੱਥੇ ਵਸਦਾ ਹੈ, ਮੇਰਾ ਪੂਰਾ ਕਹਿਣ ਦੀ ਗੱਲ ਨਹੀਂ, ਵਸਦਾ ਹੈ ਇਸ ਵਿੱਚ ਈਸ਼ਵਰ। ਉਹ ਆਪ ਦੇਖਦਾ ਹੈ, ਆਪ ਸੁਣਦਾ ਹੈ, ਆਪ ਬੋਲਦਾ ਹੈ, ਆਪ ਨਸਕਾਰ ਸੁਗੰਧੀ ਲੈਂਦਾ, ਆਪ ਹੀ ਕੰਮ ਕਰਦਾ, ਆਪੇ ਹੀ ਸੋਚਦਾ ਹੈ, ਸਭ ਕੁਝ ਆਪ ਕਰਦਾ। ਇਹ ਮੈਂ ਨਹੀਂ ਕਹਿੰਦਾ, ਸਤਿਗੁਰੂ ਦੀ ਬਾਣੀ ਕਹਿੰਦੀ, ਗੁਰਦੇਵ ਜੀ ਬਾਣੀ ਬਚਨ ਕਰਦੇ ਨੇ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਥਾਰ, ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ, ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁਵਿਧ ਰੰਗਲਾ, ਸਖੀਏ ਮੇਰਾ ਲਾਲ, ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਜਗਤ। ਉਹ ਆਪ ਹੀ ਹੈ ਸਭ ਕੁਝ ਕਰਨ ਵਾਲਾ, ਇਹਦੇ ਚ ਆਪ ਬੈਠਾ। ਜਦੋਂ ਇਹਦੇ ਚੋਂ ਨਿਕਲ ਜਾਂਦਾ ਆ ਜਿਹੜਾ ਤਨ ਹੈ, ਜਿਸ ਤੇ ਬੜੀਆਂ ਸੁੰਦਰ ਦਸਤਾਰਾਂ ਜਿਸੀ ਸਜਾਈਆਂ ਨੇ, ਬਾਣੀ ਦੇ ਬਚਨ ਨੇ, ਜਹ ਸਿਰ ਰਚ ਰਚ ਬਾਂਧ ਤਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ। ਇਹ ਸਵਾਹ ਦੀ ਢੇਰੀ ਬਣ ਜਾਂਦਾ, ਇਹਦੀ ਕੋਈ ਬਾਤ ਨਹੀਂ ਪੁੱਛਦਾ। ਜਿਹਨਾਂ ਨੂੰ ਇਹ ਆਪਣੇ ਕਹਿੰਦਾ, ਉਹ ਇਹਨੂੰ ਕੰਧਿਆਂ ਤੇ ਚੁੱਕ ਕੇ ਲਿਜਾ ਕੇ ਸ਼ਮਸ਼ਾਨ ਭੂਮਿਕਾ ਵਿੱਚ ਇਹਨੂੰ ਤੀਲੀ ਲਾ ਕੇ ਇਹਦਾ ਖਾਤਮਾ ਕਰ ਆਉਂਦੇ, ਆਪਣੇ ਵੱਲੋਂ ਕਹਿੰਦੇ ਨੇ ਜੀ ਅੰਤਮ ਸੰਸਕਾਰ ਕਰ ਦਿੱਤਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਦੱਸਦੇ ਨੇ ਕਿ ਇਸ ਸਰੀਰ ਵਿੱਚ ਨੌ ਦਰਵਾਜ਼ੇ ਪ੍ਰਗਟ ਰੂਪ ਵਿੱਚ ਨੇ, ਦਸਵਾਂ ਦਰਵਾਜ਼ਾ ਗੁਪਤ ਹੈ ਜਿਹਦੇ ਵਿੱਚ ਈਸ਼ਵਰ ਵਸਦਾ ਹੈ। ਉਹ ਇੱਥੇ ਬੈਠ ਕੇ ਮਨੁੱਖ ਦੇ ਕਰਮਾਂ ਨੂੰ ਨੋਟ ਕਰਦਾ, ਮਨੁੱਖ ਨੂੰ ਹਦਾਇਤਾਂ ਦਿੰਦਾ, ਔਰ ਜੇ ਅਸੀਂ ਉਸ ਨਾਲ ਜੁੜ ਜਾਈਏ ਤਾਂ ਉਹ ਤਰ੍ਹਾਂ ਤਰ੍ਹਾਂ ਦੇ ਬੜੀ ਬੜੀ ਦੂਰ ਤੱਕ, ਹਜ਼ਾਰਾਂ ਸਾਲਾਂ ਆਉਣ ਵਾਲਿਆਂ ਤੱਕ ਮਨੁੱਖ ਨੂੰ ਲਿਜਾ ਕੇ ਇਹ ਗੱਲ ਦਿਖਾ ਦਿੰਦਾ ਕਿ ਆਉਣ ਵਾਲੇ ਹਜ਼ਾਰਾਂ ਸਾਲਾਂ ਵਿੱਚ ਆਹ ਕੁਝ ਹੋਵੇਗਾ। ਜੇ ਅਤੀਤ ਵੱਲ ਮੁੜ ਲਿਆ ਜਾਏ ਤੇ ਹਜ਼ਾਰਾਂ ਸਾਲ ਪਿੱਛੇ ਜਾ ਕੇ ਵੀ ਉਹ ਦੱਸ ਦਿੰਦਾ ਕਿ ਪਿੱਛੇ ਆਹ ਕੁਝ ਵਾਪਰ ਹਟਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਇਹ ਗੱਲ ਦੱਸਦੇ ਕਿ ਇਹ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਗੁਰੂ ਪਿਆਰਿਓ 6 ਜਗ੍ਹਾ ਐਸੀਆਂ ਨੇ ਜਿੱਥੇ ਸਾਡੇ ਸਰੀਰ ਦੀ ਜਿਹੜੀ ਸ਼ਕਤੀ ਭੋਜਨ ਤੋਂ ਬਣਦੀ ਹੈ, ਉਹ ਉਹਨਾਂ 6 ਜਗ੍ਹਾ ਤੇ ਨਿਵਾਸ ਰੱਖਦੀ ਹੈ, ਰੁਕਦੀ। ਉਹ ਜਗ੍ਹਾ ਕਿਹੜੀਆਂ? ਉਹਨਾਂ ਜਗ੍ਹਾ ਨੂੰ ਜੋਗੀਆਂ ਨੇ ਚੱਕਰ ਕਿਹਾ ਹੈ। ਚੱਕਰ ਖੱਟ, ਚੱਕਰ ਖੱਟ ਦਾ ਅਰਥ ਹੈ ਛੇ ਚੱਕਰ। ਉਹ ਜਿਹੜੀ ਸ਼ਕਤੀ ਸਾਡੇ ਸਰੀਰ ਵਿੱਚ ਹੈ, ਅਸੀਂ ਕਿਉਂਕਿ ਸੰਸਾਰ ਨਾਲ ਜੁੜੇ ਹਾਂ, ਉਹ ਸ਼ਕਤੀ ਅਜੇ ਸਾਡੇ ਸਰੀਰ ਚੋਂ ਪ੍ਰਗਟ ਨਹੀਂ ਹੋਈ। ਉਸ ਸ਼ਕਤੀ ਦਾ ਨਿਵਾਸ ਸੰਸਾਰੀ ਪੁਰਸ਼ ਦੇ ਜਿਹੜਾ ਸੰਸਾਰ ਨਾਲ ਜੁੜਿਆ ਹੈ ਉਹਦੇ ਅੰਦਰ, ਉਸ ਸ਼ਕਤੀ ਦਾ ਨਿਵਾਸ ਜਿਹੜਾ ਸਾਡਾ ਸਭ ਤੋਂ ਸਰੀਰ ਦਾ ਜਦੋਂ ਬੈਠਦੇ ਹਾਂ ਲਾਸਟ ਪੁਆਇੰਟ ਹੈ ਜਿਹਨੂੰ ਗੁਦਾ ਦਾ ਮੰਡਲ ਕਹਿੰਦੇ, ਉਹ ਸ਼ਕਤੀ ਉਸ ਜਗ੍ਹਾ ਤੇ ਰੁਕੀ ਹੋਈ ਹੈ। ਔਰ ਜਿਹੜੇ ਰੱਬ ਨੂੰ ਪਾਉਣ ਵਾਲੇ ਲੋਕ ਜਿਨ੍ਹਾਂ ਨੂੰ ਜੋਗੀ ਕਿਹਾ ਗਿਆ, ਉਹਨਾਂ ਨੇ ਐਸੇ ਖੋਜ ਕੀਤੀ ਸਰੀਰ ਦੀ, ਉਹਨਾਂ ਨੇ ਕਿਹਾ ਕਿ ਉਹ ਜਿਹੜੀ ਊਰਜਾ ਹੈ, ਸ਼ਕਤੀ ਹੈ, ਗੁਦਾ ਮੰਡਲ ਵਿੱਚ ਸੱਪ ਜਿਵੇਂ ਬੈਠਦਾ ਢਾਈ ਵਾਲ ਖਾ ਕੇ ਉਹ ਗੁਦਾ ਮੰਡਲ ਵਿੱਚ ਟਿੱਕੀ ਹੋਈ ਹੈ, ਉਹਨੂੰ ਬਾਣੀ ਨੇ ਕੁੰਡਲਨੀ ਵੀ ਕਿਹਾ ਹੈ। ਕੁੰਡਲਨੀ ਜੋਗੀ ਲੋਕ ਵੀ ਉਸਨੂੰ ਕੁੰਡਲਨੀ ਕਹਿੰਦੇ। ਗੁਰਮਤਿ ਮੁਤਾਬਕ ਜਦੋਂ ਜੀਵ ਸਤਸੰਗ ਕਰਦਾ ਹੈ, ਉਹ ਨਾਮ ਜਪਦਾ ਹੈ, ਤਾਂ ਸਹਿਜੇ ਸਹਿਜੇ ਨੇਕ ਕਿਰਤ ਕਰਦਿਆਂ, ਸੱਚ ਨਾਲ ਜੁੜਿਆਂ, ਈਸ਼ਵਰ ਦੀ ਵਿਚਾਰ ਕਰਦਿਆਂ, ਸਤਸੰਗਤ ਵਿੱਚ ਆਉਂਦਿਆਂ, ਨਾਮ ਜਪਦਿਆਂ, ਚੰਗੇ ਕਰਮ ਕਰਦਿਆਂ, ਉਹਦੀ ਜਿਹੜੀ ਉਹ ਕੁੰਡਲਨੀ ਹੈ ਉਹ ਸੁਰਜ ਜਾਂਦੀ। ਬਾਣੀ ਨੇ ਐਸੇ ਬਚਨ ਕਹੇ ਕਿ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ। ਜਦੋਂ ਜੀਵ ਆਪਣੇ ਮੁਖ ਨਾਲ ਈਸ਼ਵਰ ਦੇ ਨਾਮ ਨੂੰ ਉਚਾਰਨ ਕਰਦਾ ਹੈ, ਇਹ ਆਨੰਦ ਦੀ ਅਵਸਥਾ ਵਿੱਚ ਪਹੁੰਚਦਾ ਹੈ, ਤਾਂ ਜਿਹੜੀ ਇਹਦੀ ਉਹ ਕੁੰਡਲਨੀ ਸ਼ਕਤੀ ਜਿਹੜੀ ਹੁੰਦੀ ਹੈ ਉਹ ਪਿਆਰਿਓ ਉੱਥੋਂ ਜਾਗ ਕੇ, ਉੱਥੋਂ ਉੱਠ ਕੇ ਇਹਦੇ ਸਾਰੇ ਸਰੀਰ ਵਿੱਚ ਨਿਵਾਸ ਕਰਦੀ ਹੋਈ ਉਹ ਇਸ ਜਗ੍ਹਾ ਤੇ ਪਹੁੰਚ ਜਾਂਦੀ ਹੈ। ਜੋਗ ਮਤ ਮੁਤਾਬਕ ਜੋਗੀ ਲੋਕ ਜਿਹੜੇ ਨੇ ਉਹ ਪ੍ਰਾਣਾਯਾਮ ਦੇ ਆਸਰੇ ਉਸ ਕੁੰਡਲਨੀ ਨੂੰ ਜਗਾਉਂਦੇ ਨੇ, ਉਹ ਇੱਕ ਕਰਮ ਕਰਦੇ ਨੇ, ਜਿਵੇਂ ਸਵਾਸ ਨੂੰ ਅੰਦਰ ਲਿਜਾਣਾ, ਅੰਦਰ ਲਿਜਾ ਕੇ ਉਹਨੂੰ ਰੋਕਣਾ ਹੈ, ਰੋਕਣ ਤੋਂ ਬਾਅਦ ਫਿਰ ਉਹਨੂੰ ਸਹਿਜੇ ਸਹਿਜੇ ਬਾਹਰ ਕੱਢਣਾ। ਜਦੋਂ ਤੁਸੀਂ ਆਸਣ ਲਾ ਕੇ ਬੈਠੇ ਹੋ, ਆਪਣੇ ਜਿਹੜਾ ਥੱਲੜਾ ਭਾਗ ਹੈ ਸਰੀਰ ਦਾ ਇਹਨੂੰ ਸੰਕੋਚ ਕੇ ਬੈਠਣਾ, ਔਰ ਉਹ ਲੋਕ ਪ੍ਰਾਣਾਯਾਮ ਕਰਦਿਆਂ ਸਰੀਰ ਦੇ ਅੰਦਰ ਜਦੋਂ ਸਵਾਸ ਲਿਜਾਉਂਦੇ ਉਹਨੂੰ ਬਾਹਰ ਕੱਢਦੇ, ਰੋਕਦੇ ਬਾਹਰ ਕੱਢਦੇ, ਉਹਨੂੰ ਉਹ ਕਹਿੰਦੇ ਨੇ ਰੇਚਕ, ਪੂਰਕ ਤੇ ਕੁੰਭਕ। ਉਸ ਪ੍ਰਕਿਰਿਆ ਨੂੰ ਰੇਚਕ, ਪੂਰਕ ਤੇ ਕੁੰਭਕ ਕਹਿੰਦੇ ਨੇ। ਕੁੰਭ ਨਾਮ ਹੈ ਘੜੇ ਦਾ, ਸਰੀਰ ਸਾਡਾ ਘੜੇ ਦੀ ਨਿਆਈ, ਇਹਦੇ ਵਿੱਚ ਸਵਾਸ ਰੁਕਦੇ ਨੇ, ਉਸ ਗਤੀ ਨੂੰ ਜਾਰੀ ਰੱਖਣ ਨੂੰ ਉਹ ਲੋਕ ਪ੍ਰਾਣਾਯਾਮ ਕਹਿੰਦੇ। ਉੱਚੀ ਉੱਠ ਕੇ ਗੁਦਾ ਮੰਡਲ ਦੇ ਚੱਕਰ ਨੂੰ ਵਿਰ ਜਾਂਦੀ ਹੈ, ਔਰ ਗੁਦਾ ਮੰਡਲ ਦੇ ਚੱਕਰ ਦਾ ਨਾਮ ਹੈ ਮੂਲਾਧਾਰ ਚੱਕਰ, ਮੂਲ ਮੁੱਢ ਦਾ ਚੱਕਰ, ਜਿੱਥੇ ਉਹ ਸੰਸਾਰੀ ਪੁਰਸ਼ ਦੀ ਜਿਹੜੀ ਸ਼ਕਤੀ ਹੈ ਉਹ ਉੱਥੇ ਰੁਕੀ ਹੋਈ ਹੈ। ਉੱਥੋਂ ਉੱਠ ਕੇ ਜਦੋਂ ਉਹ ਦੂਸਰਾ ਚੱਕਰ ਜਿਹੜਾ ਲਿੰਗ ਦੇ ਮੂਲ ਵਿੱਚ ਹੈ ਉਹਨੂੰ ਕਹਿੰਦੇ ਨੇ ਸਵੈਦ ਸਥਾਨ ਚੱਕਰ, ਉਹ ਚੱਕਰ ਨੂੰ ਵਿੰਨਦੀ ਹੋਈ ਉਹ ਉੱਪਰ ਉੱਠਦੀ ਹੈ। ਜਦੋਂ ਇਹ ਦੋਵੇਂ ਚੱਕਰ, ਮੂਲਾਧਾਰ ਚੱਕਰ ਤੇ ਸਵੈਦ ਸਥਾਨ ਚੱਕਰ, ਇਹ ਦੋਵੇਂ ਵਿੰਨੇ ਜਾਂਦੇ ਨੇ, ਤੇ ਯਾਦ ਰੱਖਿਓ ਜਿਹੜਾ ਮਨੁੱਖ ਦਾ ਸੰਬੰਧ ਸਰੀਰਕ ਭੋਗਾਂ ਨਾਲ ਹੈ ਅੱਜ ਉਹ ਕੱਟ ਆਫ ਹੋ ਜਾਂਦਾ, ਟੁੱਟ ਜਾਂਦਾ, ਕਿਉਂਕਿ ਉੱਥੇ ਸ਼ਕਤੀ ਨਹੀਂ ਰਹੀ, ਸ਼ਕਤੀ ਉੱਪਰ ਆ ਗਈ, ਉਹਦਾ ਸੰਬੰਧ ਜਿਹੜਾ ਹੈ ਸਰੀਰਕ ਭੋਗਾਂ ਨਾਲੋਂ ਟੁੱਟ ਜਾਂਦਾ। ਉਸ ਤੋਂ ਬਾਅਦ ਤੀਜਾ ਜਿਹੜਾ ਚੱਕਰ ਹੈ ਉਹ ਨਾਭੀ ਵਿੱਚ ਹੈ, ਮਣੀਪੂਰਕ ਚੱਕਰ ਇਸ ਦਾ ਨਾਮ। ਉਹ ਨਾਭੀ ਵਿੱਚ ਬਾਣੀ ਵਿੱਚ ਕੁਝ ਐਸੇ ਬਚਨ ਆਏ ਜਿਨ੍ਹਾਂ ਨੂੰ ਅਸੀਂ ਕੇਵਲ ਤੇ ਕੇਵਲ ਪੜ੍ਹ ਕੇ ਲੰਘ ਜਾਂਦੇ। ਯਾਦ ਰੱਖਿਓ ਨਾਭੀ ਸਾਡੇ ਸਰੀਰ ਦਾ ਕੇਂਦਰ ਹੈ, ਜਦੋਂ ਬੱਚਾ ਮਾਤਾ ਦੇ ਉਦਰ ਵਿੱਚ ਹੁੰਦਾ ਹੈ ਉਦੋਂ ਉਹਨੂੰ ਖੁਰਾਕ ਮੂੰਹ ਰਾਹੀਂ ਨਹੀਂ ਬਲਕਿ ਨਾਭੀ ਵਿੱਚ ਜੁੜੀ ਹੋਈ ਇੱਕ ਨਾਰ ਰਾਹੀਂ ਜਾਂਦੀ। ਉਹ ਖੁਰਾਕ ਕੀ ਖਾਂਦਾ ਹੈ? ਮਾਂ ਦੀ ਖੁਰਾਕ ਹੀ ਬੱਚੇ ਦੀ ਖੁਰਾਕ ਬਣ ਜਾਂਦੀ, ਮਾਂ ਦਾ ਸਵਾਸ ਹੀ ਬੱਚੇ ਦਾ ਸਵਾਸ ਬਣ ਜਾਂਦਾ, ਨਾਭੀ ਰਾਹੀਂ ਉਸਦੀ ਪ੍ਰਤਿਪਾਲਣਾ ਹੁੰਦੀ। ਜਦੋਂ ਬੰਦਗੀ ਕਰਦਿਆਂ ਕਰਦਿਆਂ ਚਾਹੇ ਅਸੀਂ ਗੁਰਮਤ ਮੁਤਾਬਕ ਕਰੀਏ, ਰਸਨਾ ਤੋਂ ਸ਼ੁਰੂ ਕਰੀਏ, ਚਾਹੇ ਅਸੀਂ ਯੋਗ ਮੁਤਾਬਕ ਥੱਲਿਓ ਸ਼ੁਰੂ ਕਰੀਏ, ਜਦੋਂ ਅਸੀਂ ਨਾਭੀ ਚ ਪਹੁੰਚਦੇ ਹਾਂ ਤੇ ਨਾਭੀ ਚ ਸਾਰੇ ਸਰੀਰ ਨੂੰ ਨਸਾਂ ਜਾਂਦੀਆਂ। ਬਾਣੀ ਦੇ ਵਿੱਚ ਬਚਨ ਆਏ ਨਾਭ ਕਮਲ ਮਹਿ ਬੇਦੀ ਰਚਲੇ, ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੁਲਹ ਪਾਇਓ ਅਸ ਵੜ ਭਾਗ ਹੰਵਾਰ। ਜਦੋਂ ਨਾਭੀ ਵਿੱਚ ਮਨੁੱਖ ਸਿਮਰਨ ਕਰਦਿਆਂ ਨਾਭੀ ਤੋਂ ਸਿਮਰਨ ਉੱਠਦਾ ਹੈ ਤੇ ਯਾਦ ਰੱਖਿਓ ਫਿਰ ਇਹ ਜਿਹੜੀ ਆਖਰੀ ਚਰਮ ਅਵਸਥਾ ਹੈ ਨਾਭੀ ਵਿੱਚੋਂ ਸਿਮਰਨ ਦਾ ਉੱਠਣਾ, ਤੇ ਉਹ ਜਿਹੜਾ ਸਿਮਰਨ ਅਸੀਂ ਵਾਹਿਗੁਰੂ ਕਹਿੰਦੇ ਹਾਂ ਉਹ ਸਾਡੇ ਸਰੀਰ ਦੇ ਜਿਹੜੇ 3.5 ਕਰੋੜ ਰੋਮ ਨੇ ਇਹਨਾਂ ਵਿੱਚੋਂ ਹੋ ਕੇ ਗੁਜ਼ਰਦਾ, ਉਦੋਂ ਉਹ ਅਵਸਥਾ ਪ੍ਰਾਪਤ ਹੁੰਦੀ ਜਿਸ ਨੂੰ ਬਾਣੀ ਨੇ ਕਿਹਾ ਹੈ ਗੁਰਮੁਖ ਰੋਮ ਰੋਮ ਹਰ ਧਿਆਵੇ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਦੱਸਦੇ ਕਿ ਜਦੋਂ ਸ਼ਕਤੀ ਨਾਭੀ ਤੋਂ ਪਾਰ ਕਰਕੇ ਯੋਗ ਮਤ ਮੁਤਾਬਕ ਹਿਰਦੇ ਚ ਪਹੁੰਚਦੀ ਹੈ, ਹਿਰਦੇ ਦੇ ਚੱਕਰ ਨੂੰ ਵਿੰਦੀ ਹੈ ਜਿਸ ਦਾ ਨਾਮ ਅਨਾਹਤ ਚੱਕਰ ਹੈ, ਇਹਨੂੰ ਵਿੰਨ ਜਾਂਦੀ ਉੱਚੀ ਉੱਠਦੀ ਫਿਰ ਕੰਠ ਵਿੱਚ ਆਉਂਦੀ, ਕੰਠ ਦੇ ਸ਼ੁੱਧ ਚੱਕਰ ਨੂੰ ਵਿੰਦੀ ਤੇ ਫਿਰ ਇੱਥੇ ਦੋ ਹਵਾ ਦੇ ਵਿਚਕਾਰ ਪਹੁੰਚ ਜਾਂਦੀ। ਇੱਥੇ ਯੋਗ ਮਤ ਇਹ ਦੱਸਦਾ ਕਿ ਸਫੇਦ ਰੰਗ ਦਾ ਕੇਵਲ 2 ਪੰਖੜੀਆਂ ਵਾਲਾ ਕਮਲ ਹੈ, ਤੇ ਯੋਗ ਦੱਸਦਾ ਇੱਥੇ ਜਿਹੜੀਆਂ 2 ਭਵਾਂ ਨੇ ਇਹਦੇ ਵਿਚਕਾਰ ਚਿੱਟੇ ਰੰਗ ਦਾ ਕੇਵਲ 2 ਪੱਤੀਆਂ ਨੇ ਉਸਦੀਆਂ, ਉਸ ਕਮਲ ਦੀਆਂ ਉਹ ਬੰਦ ਹੈ। ਔਰ ਬਾਣੀ ਨੇ ਕੁਝ ਹੋਰ ਬਚਨ ਕਹੇ, ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਉਸ ਈਸ਼ਵਰ ਦਾ ਨਿਵਾਸ ਹੈ ਉੱਥੇ ਦਰਵਾਜ਼ੇ ਵੀ 2 ਹੁੰਦੇ। ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਨੇ ਕਿ ਬਜਰ ਕਪਾਤ ਨੇ, ਉਹ ਬਜਰ ਦਾ ਅਰਥ ਹੈ ਬੜੇ ਸਖ਼ਤ ਨੇ, ਉਹਨਾਂ ਦਾ ਖੁੱਲਣਾ ਬੜਾ ਮੁਸ਼ਕਲ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਜਰ ਕਪਾਤ ਮੁਕ ਤੇ ਗੁਰਮਤੀ ਨਿਰਭਉ ਤਾੜੀ ਲਾਏਂਦਾ। ਉਹ ਉਦੋਂ ਖੁੱਲਦੇ ਜਦੋਂ ਜੀਵ ਆਪਣੇ ਆਪ ਨੂੰ ਗੁਰੂ ਦੇ ਅਰਪਣ ਕਰ ਦਿੰਦਾ, ਆਪਣੇ ਮਨ ਦੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦਾ, ਉਸ ਮੁਤਾਬਕ ਚੱਲਦਾ। ਐਸਾ ਨਹੀਂ ਕਿ ਧਨ ਵੱਲ ਦੌੜੇ, ਪਦਾਰਥ ਵੱਲ ਦੌੜੇ, ਸੁੱਖਾਂ ਵੱਲ ਦੌੜੇ, ਪੁੱਤਰ ਧੀਆਂ ਵੱਲ ਦੌੜੇ, ਮਕਾਨਾਂ ਵੱਲ ਦੌੜੇ, ਉਹਦੇ ਜੀਵਨ ਦੀ ਦੌੜ ਮੁੱਕ ਜਾਂਦੀ ਹੈ। ਔਰ ਉਹ ਇਸ ਗੱਲ 'ਤੇ ਆ ਜਾਂਦਾ ਕਿ ਜਹਿ ਵੈਸਾਲ ਹੈ ਵੈਸਾ ਸਵਾਮੀ ਜਹਿ ਭੇਜੇ ਤਹਿ ਜਾਵੇ। ਜਿੱਥੇ ਤੂੰ ਮੈਨੂੰ ਬਿਠਾਏਗਾ ਮੈਂ ਉੱਥੇ ਬੈਠਾਂਗਾ, ਜਿੱਥੇ ਤੂੰ ਮੈਨੂੰ ਘੱਲੇਂਗਾ ਮੈਂ ਚਲੇ ਜਾਵਾਂਗਾ। ਭਾਵ ਉਸ ਦੀ ਰਜਾ ਵਿੱਚ ਰਹਿੰਦਾ, ਉਸ ਦੀ ਆਗਿਆ ਵਿੱਚ ਰਹਿੰਦਾ। ਜੋਗੀ ਲੋਕ ਕਹਿੰਦੇ ਕਿ ਜਦੋਂ ਉਹ ਸ਼ਕਤੀ ਵਿੰਨ ਦੀ ਸਾਰੇ ਚੱਕਰਾਂ ਨੂੰ ਇਸ ਅਖੀਰਲੇ ਚੱਕਰ ਨੂੰ ਵੀ ਵਿੰਨ ਜਾਂਦੀ ਹੈ, ਔਰ ਇਸ ਤੋਂ ਪਾਰ ਜੋਗੀ ਲੋਕ ਜਿਹੜੇ 10ਵੇਂ ਦੁਆਰ ਦੇ ਵਿੱਚ ਉਹ ਮੰਦਰ ਤੇ 1000 ਪੰਖੜੀਆਂ ਵਾਲਾ 1000 ਪੱਤੀਆਂ ਵਾਲਾ ਸਫੇਦ ਰੰਗ ਦਾ ਕਮਲ ਹੈ, ਜਦੋਂ ਉਹ ਕਮਲ ਖਿੜਦਾ ਹੈ ਉਹ ਇਹ ਮੰਨਦੇ ਨੇ ਕਿ ਉਸ ਕਮਲ ਦੇ ਉੱਪਰ ਈਸ਼ਵਰ ਦਾ ਸਿੰਘਾਸਨ, ਉਹਨੂੰ ਉਹ ਸਹਿਤਰਾਰ ਚੱਕਰ ਕਹਿੰਦੇ ਜਾਂ ਜੋਤੀ ਸਰੂਪ ਦਾ ਸਿੰਘਾਸਨ ਕਹਿੰਦੇ। ਉਹ ਗਗਨ ਨਗਰ ਹੈ, ਅਖੀਰਲਾ ਨਗਰ, ਆਕਾਸ਼ ਦਾ ਨਗਰ। ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਜੋ ਕਬੀਰ ਜੀ ਨੂੰ ਆਪ ਸਰਵਣ ਕਰ ਰਹੇ ਹੋ, ਕਬੀਰ ਜੀ ਉਸ ਜੋਗੀ ਦੇ ਪਾਸ ਗਏ, ਜਾ ਕੇ ਉਸਦੇ ਸਰੀਰ ਨੂੰ ਤੱਕਿਆ ਤੇ ਕਬੀਰ ਜੀ ਕਹਿੰਦੇ ਕਦੇ ਹੈ ਜੋਗੀ ਜਨ, ਹੈ ਬਾਬਾ ਬੋਲਤੇ ਥੇ ਕਹਾਂ ਗਏ, ਤੁਸੀਂ ਬੋਲਦੇ ਸੋ ਹੁਣ ਕਿੱਥੇ ਚਲੇ ਗਏ। ਇਸ ਸ਼ਬਦ ਦੇ ਜਿਹੜੇ ਅਰਥ ਨੇ ਨਾ ਉਹ ਰਹਾਓ ਦੀ ਪੰਕਤੀ ਤੋਂ ਇੱਥੋਂ ਸ਼ੁਰੂ ਹੁੰਦੇ ਨੇ, ਬਾਬਾ ਬੋਲਤੇ ਥੇ ਕਹਾਂ ਗਏ। ਹੁਣ ਕਬੀਰ ਜੀ ਥੱਕਦੇ ਨੇ ਸਰੀਰ ਨੂੰ, ਕਿਸੇ ਮੁਰਦੇ ਦੇ ਸਰੀਰ ਨੂੰ ਅਸੀਂ ਵੀ ਥੱਕਦੇ ਹਾਂ, ਅਸੀਂ ਰੋਂਦੇ ਹਾਂ ਤਾਂ ਮਾਰਦੇ। ਕਬੀਰ ਜੀ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੋਏ ਨੇ, ਬ੍ਰਹਮ ਗਿਆਨੀ ਨੇ, ਉਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਮਤ ਦੇਣੀ ਹੈ, ਉਹਨਾਂ ਸਮਝਾਉਣਾ ਹੈ, ਤੇ ਉਹ ਇਹ ਗੱਲ ਕਹਿ ਰਹੇ ਜੋਗੀ ਜੀ ਨੂੰ ਮੁਖਾਤਮ ਕਰਕੇ ਕਿ ਗਗਨ ਨਗਰ ਇੱਕ ਬੂੰਦ ਨ ਬਰਖੈ ਨਾਦ ਕਹਾਂ ਜੋ ਸਮਾਨਾ। ਹੈ ਬਾਬਾ ਕਦੇ ਤੂੰ ਮੇਰੇ ਨਾਲ ਗੱਲ ਕਰਦਾ, ਇਹ ਗੱਲ ਕਹਿੰਦਾ ਹੁੰਦਾ ਸੀ ਇਸ ਆਕਾਸ਼ ਵਿੱਚੋਂ, ਇਸ ਗਗਨ ਨਗਰ ਵਿੱਚੋਂ, ਇਸ ਦਸਵੇਂ ਦੁਆਰ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਵਰਤਦੀਆਂ ਨੇ। ਮੈਂ ਸਮਾਧੀ ਨਾਲ ਜੁੜ ਕੇ ਉਹਨਾਂ ਅੰਮ੍ਰਿਤ ਦੀਆਂ ਬੂੰਦਾਂ ਨੂੰ ਪੀਂਦਾ ਹਾਂ। ਐ ਬਾਬਾ, ਹੁਣ ਤਾਂ ਇੱਕ ਵੀ ਬੂੰਦ ਇਸ ਗਗਨ ਨਗਰ ਚ ਵਰਸਦੀ ਨਹੀਂ। ਤੇਰਾ ਨਾਦ, ਤੇਰੀ ਆਵਾਜ਼, ਤੇਰੇ ਮਿੱਠੇ ਬੋਲ, ਉਹ ਬਾਬਾ ਕਿੱਥੇ ਸਮਾ ਗਏ ਨੇ? ਗਗਨ ਨਗਰ ਇੱਕ ਬੂੰਦ ਨਾ ਬਰਖ ਹੈ, ਨਾਦ ਕਹਾਂ ਰੋ ਸਮਾਨਾ। ਹੁਣ ਤੇਰੀ ਆਵਾਜ਼ ਕਿੱਥੇ ਚਲੀ ਗਈ? ਤੇਰੀ ਆਵਾਜ਼ ਕਿੱਥੇ ਸਮਾ ਗਈ? ਹੁਣ ਉਹ ਅੰਮ੍ਰਿਤ ਦੀਆਂ ਬੂੰਦਾਂ ਕਿਉਂ ਨਹੀਂ ਵਰਸਦੀਆਂ? ਹੁਣ ਤੂੰ ਬੋਲਦਾ ਕਿਉਂ ਨਹੀਂ ਬਾਬਾ? ਅਗਲੀ ਪੰਕਤੀ ਚ ਆਪ ਕਹਿੰਦੇ ਹਨ,
ਪਾਰ ਬ੍ਰਹਮ ਪਰਮੇਸ਼ਵਰ ਮਾਧੋ ਪਰਮ ਹੰਸ ਲੇ ਸਿਧਾਨਾ।
ਕਦੇ ਬਾਬਾ ਤੂੰ ਐਸੇ ਬਚਨ ਕਰਦਾ ਸੀ, ਮੈਂ ਤੇਰੇ ਪਾਸ ਆਉਂਦਾ ਸਾਂ ਤੇ ਤੂੰ ਮੈਨੂੰ ਪੁਕਾਰ ਕੇ ਕਹਿੰਦਾ ਸੀ, ਆਓ ਪਾਰ ਬ੍ਰਹਮ ਜੀ, ਆਓ ਪਰਮੇਸ਼ਵਰ ਜੀ, ਆਓ ਮਾਧੋ ਜੀ। ਉਹ ਤੇਰੇ ਬਚਨ ਕਿੱਥੇ ਚਲੇ ਗਏ? ਉਹ ਤੇਰੇ ਅੰਦਰਲਾ ਪਰਮ ਹੰਸ ਕੀ ਉਹਨਾਂ ਸਾਰੇ ਬਚਨਾਂ ਨੂੰ ਲੈ ਕੇ ਉੱਡ ਗਿਆ? ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾਨਾ। ਉਹ ਤੇਰੇ ਬਚਨ ਨਾਲ ਹੀ ਉਹ ਹੰਸ ਲੈ ਗਿਆ ਬਾਬਾ, ਹੁਣ ਤੂੰ ਬੋਲਦਾ ਕਿਉਂ ਨਹੀਂ? ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ।
ਹੈ ਬਾਬਾ, ਕਦੇ ਤੂੰ ਸਰੀਰ ਨਾਲ ਨਹੀਂ ਦੱਸਦਾ, ਕਦੇ ਤੂੰ ਮੇਰੇ ਪਾਸ ਆਉਂਦਾ, ਮੈਂ ਤੇਰੇ ਪਾਸ ਆਉਂਦਾ, ਅਸੀਂ ਗੱਲਾਂ ਕਰਦੇ, ਤੂੰ ਸਰੀਰ ਦੇ ਨਾਲ ਸੀ, ਹੁਣ ਤੂੰ ਕਿੱਥੇ ਚਲਿਆ ਗਿਆ? ਇਹ ਸਰੀਰ ਦੇ ਨਾਲ ਰਹਿੰਦਾ, ਮੈਨੂੰ ਮਿਲਦਾ, ਮੇਰੇ ਨਾਲ ਗੱਲਾਂ ਬਾਤਾਂ ਕਰਦਾ, ਮੇਰੇ ਪਾਸ ਆਉਂਦਾ, ਮੈਂ ਤੇਰੇ ਪਾਸ ਆਉਂਦਾ, ਹੁਣ ਤੂੰ ਕਿੱਥੇ ਚਲਿਆ ਗਿਆ? ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ। ਇਹ ਸਰੀਰ ਦੇ ਨਾਲ ਰਹਿੰਦਾ ਹੁੰਦਾ ਸੀ, ਉਦੋਂ ਤੇਰੇ ਪਾਸ ਬੱਚਨ ਸਨ, ਤੇਰੇ ਪਾਸ ਬੜਾ ਕੁਝ ਸੀ ਬਾਬਾ, ਹੁਣ ਤਾਂ ਇਹ ਸਰੀਰ ਨਿਰਜਿੰਦ ਹੈ, ਹੁਣ ਇਸ ਵਿੱਚ ਕੁਝ ਵੀ ਨਹੀਂ ਬਾਬਾ, ਕੋਈ ਬਚਨ ਐਸੇ ਨਹੀਂ ਜਿਹੜੇ ਤੂੰ ਮੈਨੂੰ ਕਹਿ ਕੇ ਸੁਣਾਵੇਂ, ਕੋਈ ਐਸੀ ਗੱਲ ਨਹੀਂ ਕਿ ਮੈਂ ਕਹਾਂ ਤੇ ਤੂੰ ਸੁਣ ਲਵੇਂ ਬਾਬਾ, ਇਸ ਕਰਕੇ ਤੂੰ ਚਾਹੁੰਦਾ ਸਰੀਰ ਨਾਲ ਰਹਿੰਦਾ ਬਾਬਾ। ਅਗਲੀ ਪੰਕਤੀ ਸਾਫ ਕਰ ਦਿੰਦੇ,
ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ।
ਬਾਬਾ ਕਦੇ ਤੂੰ ਆਪਣੀ ਸੁਰਤ ਨਾਲ ਅਨੁਭਵ ਦੀਆਂ ਗੱਲਾਂ ਦਾ ਨਿਰਣਾ ਕਰਕੇ ਸੰਸਾਰ ਦੇ ਲੋਕਾਂ ਨੂੰ ਦੱਸਦਾ, ਕਦੇ ਤੂੰ ਰੱਬ ਨਾਲ ਸੁਰਤ ਸ੍ਰੇਸ਼ਟ ਪ੍ਰੀਤੀ ਜੋੜ ਕੇ ਨਿਰਣਾ ਕਰਦਾ ਸੰਸਾਰ ਦਾ ਤੇ ਨਿਰੰਕਾਰ ਦਾ, ਤੂੰ ਲੋਕਾਂ ਨੂੰ ਦੱਸਦਾ ਤੇ ਲੋਕਾਂ ਨੂੰ ਆਇਆਂ ਨੂੰ ਜਿਹੜੇ ਤੇਰੇ ਪਾਸ ਆਉਂਦੇ ਉਹਨਾਂ ਨੂੰ ਰੱਬ ਦੀਆਂ ਕਹਾਣੀਆਂ ਸੁਣਾਉਂਦਾ, ਕਥਾ ਵਾਰਤਾ ਵੀ ਕਹਿੰਦਾ ਬਾਬਾ। ਕਥਾ ਵਾਰਤਾ ਕਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ। ਅਗਲੀ ਪੰਕਤੀ ਚ ਕਹਿ ਰਹੇ ਹਨ,
ਰਹਾਉ ਬਜਾਵਨ ਹਾਰੋ ਕਹਾਂ ਗਯੋ ਜਿਨ ਇਹੋ ਮੰਦਰ ਕੀਨਾ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਯਾਦ ਰੱਖਿਓ, ਜਦੋਂ ਮੈਂ ਬਾਣੀ ਪੜ੍ਹਦਾ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਜੇ ਧਿਆਨ ਨਾਲ ਪੜ੍ਹੀਏ ਤਾਂ ਆਹ ਸਰੀਰ ਦੇ ਜਿਹੜੇ ਰੌਂਗਟੇ ਨੇ ਨਾ ਖੜੇ ਹੋ ਜਾਂਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਇਸ ਜੀਵ ਨੂੰ ਮਾਤਾ ਦੇ ਉਦਰ ਵਿੱਚ ਇੱਕ ਗੁਫਾ ਵਿੱਚ ਰੱਖਿਆ, ਇਸ ਸਰੀਰ ਦੇ ਵਾਜੇ ਨੂੰ ਪਾਉਣ ਨਾਲ ਹੀ ਵਜਾਉਂਦਾ ਰਿਹਾ, ਹਵਾ ਨਾਲ ਵੱਜਦਾ ਰਿਹਾ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖੇ ਵਾਜਾ ਪਾਉਣ ਵਜਾਇਆ। ਉਸ ਨੇ ਇਸ ਜੀਵ ਨੂੰ ਮਾਤਾ ਦੇ ਉਦਰ ਦੀ ਗੁਫਾ ਵਿਚ ਰੱਖ ਕੇ ਇਹਦੀ ਪ੍ਰਤਪਾਲਣਾ ਕੀਤੀ। ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਸ ਨੇ ਬਜਾਵਨ ਹਾਰੋ ਕਹਾਂ ਗਏ, ਜਿਹਨੇ ਇਸ ਸਰੀਰ ਦੇ ਮੰਦਰ ਨੂੰ ਰਚਿਆ, ਇਸ ਸਰੀਰ ਦੇ ਮੰਦਰ ਵਿਚ ਬੈਠ ਕੇ ਇਹਨੂੰ ਤੋਰਦਾ ਰਿਹਾ, ਬੁਲਾਉਂਦਾ ਰਿਹਾ, ਇਹਦੇ ਨਾਲ ਗੱਲਾਂ ਬਾਤਾਂ ਸੰਸਾਰ ਨਾਲ ਕਰਦਾ ਰਿਹਾ, ਉਹ ਸਰੀਰ ਦੇ ਮੰਦਰ ਨੂੰ ਵਜਾਉਣ ਵਾਲਾ, ਇਹ ਸਾਜ ਨੂੰ ਵਜਾਉਣ ਵਾਲਾ ਕਿੱਥੇ ਚਲਿਆ ਗਿਆ? ਵਜਾਵਨ ਹਾਰੋ ਕਹਾਂ ਗਏ ਜਿਨ ਇਹੋ ਮੰਦਰ ਕੀ ਨਾ, ਜਿਸ ਨੇ ਬਾਬਾ ਇਹ ਮੰਦਰ ਬਣਾਇਆ ਉਹ ਕਿੱਥੇ ਚਲਿਆ ਗਿਆ? ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਸਾਚੀ ਸ਼ਬਦ ਸੁਰਤ ਨਹੀਂ ਉਪਜੈ ਕਿੰਚ ਤੇਜ ਸਭ ਲੀਨਾ।
ਐ ਬਾਬਾ, ਹੁਣ ਮੈਂ ਤੇਰੇ ਵੱਲ ਤੱਕਦਾ ਹਾਂ। ਸਾਥੀ ਦਾ ਅਰਥ ਹੁੰਦਾ ਸਿੱਖਿਆ। ਤੂੰ ਕੋਈ ਸਿੱਖਿਆ ਨਹੀਂ ਦੇ ਰਿਹਾ, ਤੇਰੇ ਮੁੱਖ ਚੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ। ਬਾਬਾ, ਤੇਰੀ ਸੁਰਤ ਵੀ ਨਹੀਂ ਹੈ ਤੇਰੇ ਪਾਸ। ਅੱਗੇ ਜਦੋਂ ਮੈਂ ਆਉਂਦਾ ਤੂੰ ਬੜਾ ਪ੍ਰਸੰਨ ਹੁੰਦਾ, ਅੱਜ ਤੂੰ ਬੋਲਿਆ ਵੀ ਨਹੀਂ। ਸਾਖੀ, ਸ਼ਬਦ ਸੁਰਤ ਨਹੀਂ ਉਪਜਾ ਖਿੰਚ ਤੇਜ ਸਭ ਲੀਨਾ। ਬਾਬਾ, ਉਸ ਨਿਰੰਕਾਰ ਨੇ ਇਸ ਸਰੀਰ ਵਿਚੋਂ ਸਾਰਾ ਹੀ ਤੇਜ, ਸਾਰਾ ਬਲ ਖਿੱਚ ਲਿਆ। ਹੁਣ ਇਸ ਸਰੀਰ ਵਿਚ ਕੋਈ ਬਲ ਨਹੀਂ ਹੈ, ਨਾ ਕਿਸੇ ਨੂੰ ਸਿੱਖਿਆ ਦੇ ਸਕਦਾ, ਨਾ ਬੋਲ ਸਕਦਾ, ਨਾ ਸੁਰਤ ਵਿਚ ਹੈ, ਕਿਉਂਕਿ ਬਲ ਉਸ ਮਾਲਕ ਨੇ ਇਹਦੇ ਵਿਚੋਂ ਸਾਰਾ ਬਲ ਖਿੱਚ ਲਿਆ। ਕਬੀਰ ਜੀ ਚੱਲੇ ਹਨ,
ਸਰਵਨ ਵਿਕਲ ਭੈ ਸੰਗ ਤੇਰੇ ਇੰਦਰੀ ਕਾ ਬਲ ਥਾਕਾ।
ਬਾਬਾ, ਜਿਹੜੇ ਤੇਰੇ ਸਰੀਰ ਦੇ ਨਾਲ ਤੇਰੇ ਕੰਨ ਨੇ, ਇਹ ਵੀ ਵਿਕਲ ਭੈ ਵਿਅਰਥ ਹੋ ਗਿਆ। ਤੇਰੇ ਬਚਨ ਸੁਣਨ ਨੂੰ ਮੇਰੇ ਕੰਨ ਵਿਆਕੁਲ ਹੋ ਰਹੇ। ਮੈਂ ਤੇਰੇ ਨਾਲ ਬਹੁਤ ਵਾਰੀ ਨਿਰੰਕਾਰ ਦੀਆਂ ਵਿਚਾਰਾਂ ਨੂੰ ਕਰਦਾ ਰਿਹਾ। ਬਾਬਾ, ਤੇਰੇ ਜਿਹੜੇ ਸਰੀਰ ਦੇ ਇੰਦਰੇ ਨੇ, ਇੰਦਰੀਆਂ ਨਾੜੀਆਂ ਨੇ, ਉਹਨਾਂ ਦਾ ਬਲ ਵੀ ਥੱਕ ਗਿਆ ਹੈ, ਖਤਮ ਹੋ ਗਿਆ ਹੈ। ਉਹਨਾਂ ਨਾੜੀਆਂ ਵਿਚ ਉਹ ਸਤਾ ਸਪੁਰਤੀ ਨਹੀਂ, ਉਹ ਬਲ ਨਹੀਂ। ਨਾ ਤੇਰੇ ਕੰਨਾਂ ਵਿਚ ਸੁਣਨ ਦਾ ਬਲ ਹੈ, ਨਾ ਤੇਰੇ ਸਰੀਰ ਦੇ ਇੰਦਰਿਆਂ ਵਿਚ ਕੋਈ ਬਲ ਹੈ, ਤਾਕਤ ਹੈ। ਅਗਲੀ ਪੰਕਤੀ ਚ ਆਪ ਕਹਿੰਦੇ ਹਨ,
ਚਰਨ ਰਹੇ ਕਰ ਧਰਕ ਪਰੇ ਹੈ ਮੁਖ ਹੋ ਨਾਨਕ ਸਾਹਿਬ
ਆਖੋ ਗੱਜ ਕੇ ਸਤਨਾਮ। ਪਿਆਰਿਓ, ਇਹ ਹਾਲ ਸਾਡਾ ਸਾਰਿਆਂ ਦਾ ਹੋ ਗਿਆ। ਕਬੀਰ ਜੀ ਕਹਿੰਦੇ ਬਾਬਾ, ਤੇਰੇ ਜਿਹੜੇ ਪੈਰ ਨੇ ਨਾ, ਇਹ ਚੱਲਣ ਤੋਂ ਰਹਿ ਗਏ, ਹੁਣ ਚੱਲ ਨਹੀਂ ਸਕਦੇ। ਜਿਹੜੇ ਤੇਰੇ ਕਰ ਹੱਥ ਨੇ, ਇਹ ਵੀ ਠੜਕ ਪਰੇ ਖਿੜਕ ਗਏ, ਢਿੱਲੇ ਹੋ ਗਏ, ਇਹਨਾਂ ਵਿਚ ਵੀ ਕੋਈ ਤਾਕਤ ਨਹੀਂ ਰਹੀ। ਤੇਰੇ ਮੁਖ ਵਿਚੋਂ ਐ ਬਾਬਾ ਕੋਈ ਬਚਨ ਵੀ ਨਹੀਂ ਨਿਕਲਦਾ। ਕਬੀਰ ਜੀ ਕਹਿੰਦੇ ਹਨ,
ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣਾ ਭ੍ਰਮ ਤੇ।
ਜਿਹੜਾ ਸਰੀਰ ਹੈ ਜੀ, ਇਹਦੇ ਚ ਪੰਜ ਚੋਰ ਵਸਦੇ ਨੇ। ਬਾਣੀ ਦੇ ਬਚਨ ਨੇ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁਟੈ ਮਨਮੁਖ ਨਹੀਂ ਬੂਝੈ ਇਸ ਪੈ ਕਰੈ ਪੁਕਾਰ। ਕਬੀਰ ਜੀ ਮਹਾਰਾਜ ਕਹਿੰਦੇ ਉਹ ਜਿਹੜੇ ਪੰਚ ਦੂਤ ਨੇ ਨਾ, ਉਹ ਥੱਕ ਗਏ ਨੇ, ਉਹ ਜਿਹੜੇ ਚੋਰ ਨੇ। ਥਾਕੇ ਪੰਚ ਦੂਤ ਸਭ ਤਸਕਰ, ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਚੋਰੀ ਤੇਰੇ ਚਿੱਤ ਨੂੰ ਚਰਾਉਂਦੇ ਸਨ, ਉਹ ਥੱਕ ਗਏ। ਆਪ ਆਪਣੇ ਭਰਮ ਤੇ, ਕਦੇ ਇਹ ਮਨ ਉਹਨਾਂ ਦੇ ਪਿੱਛੇ ਲੱਗ ਕੇ ਦੌੜਦਾ ਸੀ, ਪਰ ਹੁਣ ਉਹ ਚੋਰ ਵੀ ਥੱਕ ਗਏ, ਕਿਉਂਕਿ ਸਾਰੇ ਸਰੀਰ ਦਾ ਤੇਜ
ਉਸ ਨਿਰੰਕਾਰ ਨੂੰ ਖਿੱਚ ਲਿਆ ਜਿਹਦੇ ਚ ਕੋਈ ਤਾਕਤ ਨਹੀਂ ਰਹੀ, ਨਾ ਬੋਲਣ ਦੀ, ਨਾ ਸੁਣਨ ਦੀ, ਨਾ ਵੇਖਣ ਦੀ, ਨਾ ਚੱਲਣ ਦੀ ਕੋਈ ਤਾਕਤ ਨਹੀਂ ਹੈ। ਇਸ ਕਰਕੇ ਉਹ ਪੰਜ ਚੋਰ ਵੀ ਥੱਕ ਗਏ ਜੀ।
ਸਾਕਾ ਮਨ ਕੁੰਚਰ ਉਰ ਸਾਕਾ ਤੇਜ ਸੂਤ ਧਰ ਰਮਤੇ।
ਥੱਕ ਗਿਆ ਤੇਰਾ ਮਨ ਬਾਬਾ, ਮੇਰਾ ਹਾਥੀ ਵੀ ਨਿਆਈ ਮਨ ਹੈ ਬੰਦੇ ਦਾ ਪਿਆਰੇ। ਜਿਵੇਂ ਹਾਥੀ ਨੂੰ ਕਾਬੂ ਕਰਨਾ ਔਖਾ, ਮਨ ਨੂੰ ਕਾਬੂ ਕਰਨਾ ਵੀ ਔਖਾ। ਬਾਣੀ ਨੇ ਬਚਨ ਕਹਿ ਮਨ ਮੈਂਗਲ ਕਾਇਆ ਉਦਿਆਨਾ, ਮਨ ਹਾਥੀ ਦੀ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿ ਰਹੇ ਕਿ ਮਨ ਥੱਕ ਗਿਆ, ਥਾਕਾ ਮਨ ਕੁੰਚਰ ਔਰ ਥਾਕਾ। ਹੈ ਬਾਬਾ ਤੇਰਾ ਜਿਹੜਾ ਹਿਰਦਾ ਕੋਮਲ ਹਿਰਦਾ ਸੀ ਉਹ ਵੀ ਥੱਕ ਗਿਆ, ਉਰਦਾਰਥ ਹਿਰਦਾ, ਤੇਰਾ ਹਿਰਦਾ ਵੀ ਥੱਕ ਗਿਆ ਤੇ ਤੇਜ ਸੂਤ ਧਰ ਲੰਬਤੇ। ਜਿਸ ਪ੍ਰਾਣਾਯਾਮ ਨਾਲ ਉਸ ਸੂਤਰ ਨਾਲ ਈਸ਼ਵਰ ਦੇ ਨਾਮ ਨੂੰ ਰਮਣ ਕਰਦਾ ਉਚਾਰਨ ਕਰਦਾ ਸੀ, ਉਹ ਸੂਤਰ ਵੀ ਤੇਰੇ ਪਾਸ ਨਹੀਂ ਰਿਹਾ। ਉਹ ਸੂਤਰ ਪ੍ਰਾਣਾ ਦਾ ਟੁੱਟ ਗਿਆ, ਬਿਖਰ ਗਏ ਸਾਰੇ ਮੋਤੀ। ਥੱਕ ਗਿਆ ਤੇਰਾ ਮਨ, ਥੱਕ ਗਿਆ ਤੇਰਾ ਹਿਰਦਾ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਨਿਰਤਕ ਭਏ ਦਸਾ ਬੰਦ ਛੂਟੇ, ਮਿੱਤਰ ਭਾਈ ਸਭ ਛੋੜੇ।
ਆਖੋ ਗੱਜ ਕੇ ਸਤਨਾਮ। ਬਾਣੀ ਨੇ ਕੁਝ ਬੰਧਨ ਮੰਨੇ ਨੇ, ਬੰਧਨ ਜਿਹੜੇ ਹਰ ਬੰਦੇ ਨੂੰ ਪਏ। ਸਤਿਗੁਰੂ ਪਾਤਸ਼ਾਹ ਅਖੀਰਲਾ ਬੰਧਨ ਸਰੀਰ ਨੂੰ ਮੰਨਦੇ, ਕਿਉਂਕਿ ਸਰੀਰ ਕਰਕੇ ਹੀ ਮਨੁੱਖ ਸਭ ਕੁਝ ਕਰਦਾ। ਸਰੀਰ ਹੈ ਪੁੱਤਰਾਂ ਨਾਲ ਪਿਆਰ ਹੈ, ਸਰੀਰ ਹੈ ਔਰਤ ਨਾਲ ਪਿਆਰ ਹੈ, ਸਰੀਰ ਹੈ ਧਨ ਨਾਲ ਪਿਆਰ ਹੈ, ਸਰੀਰ ਹੈ ਮਕਾਨ ਚਾਹੀਦੇ, ਸਰੀਰ ਹੈ ਭੋਜਨ ਚਾਹੀਦਾ, ਸਰੀਰ ਹੈ ਇਹਦੀਆਂ ਲੋੜਾਂ। ਸਰੀਰ ਇੱਕ ਬੰਧਨ ਹੈ। ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਐਸੇ ਬਚਨ ਕਰਦੇ ਕਿ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ। ਇਸ ਵਿੱਚ ਨਵਨਿਧ ਨਾਮ ਏਕ ਭਾਲਾ ਗੁਣੀ ਜੀ। ਜਦੋਂ ਇਹ ਤਮਾਮ ਬੰਧਨ ਟੁੱਟ ਜਾਂਦੇ ਉਦੋਂ ਪਿਆਰਿਓ ਈਸ਼ਵਰ ਦੀ ਪ੍ਰਾਪਤੀ। ਬੰਧਨ ਆਪਣੇ ਆਪ ਨਹੀਂ ਟੁੱਟਦੇ। ਬਾਣੀ ਤੁਸੀਂ ਵਿੱਚ ਪੜ੍ਹਦੇ ਹੋ ਸਤਿਗੁਰ ਸਿੱਖ ਕੇ ਬੰਧਨ ਕੱਟ, ਗੁਰ ਕਾ ਸਿੱਖ ਬੇਕਾਰ ਹੱਟ। ਬੰਧਨ ਸਤਿਗੁਰੂ ਕੱਟਦਾ ਹੈ, ਔਰ ਜਦੋਂ ਬੰਦਾ ਮੁਰਦਾ ਹੋ ਜਾਂਦਾ ਉਦੋਂ ਇਹਦੇ ਜਿਹੜੇ ਇਹ ਨੌ ਦਰਵਾਜ਼ੇ ਚਾਹੇ ਉਹ ਪ੍ਰਗਟ ਰੂਪ ਵਿੱਚ ਨੇ, ਦਸਵਾਂ ਗੁਪਤ ਹੈ। ਤਾਂ ਕਬੀਰ ਜੀ ਇੱਥੇ ਬਾਣੀ ਕਹਿੰਦੇ ਮ੍ਰਿਤਕ ਭਏ ਦਸਾ ਬੰਦ ਛੂਟੇ, ਮਿੱਤਰ ਭਾਈ ਸਭ ਛੋੜੇ। ਨਾ ਕਿਸੇ ਮਿੱਤਰ ਦਾ ਖਿਆਲ ਰਿਹਾ, ਨਾ ਕਿਸੇ ਭਰਾ ਦਾ ਖਿਆਲ ਰਿਹਾ, ਸਾਰੇ ਹੀ ਛੁੱਟ ਗਏ। ਪਰਿਵਾਰ ਨੂੰ ਛੱਡ ਕੇ ਜਿਹਦੇ ਖਾਤਰ ਇਹ ਆਪਣਾ ਆਪਾ ਵੀ ਉਸਨੇ ਗਵਾ ਲਿਆ। ਬਾਣੀ ਨੇ ਬਚਨ ਕਹਿ ਬਨ ਪਰਿਵਾਰ ਕੂਤ ਅਰਥੀਆ ਮੋਹ ਪਚੇ ਪਚ ਅੰਧਾ ਬੂਆ। ਉਹਨਾਂ ਸਾਰਿਆਂ ਨੂੰ ਛੱਡ ਕੇ, ਮਹਿਲ ਮਾਰੀਆਂ ਛੱਡ ਕੇ ਇੱਕ ਦਿਨ ਤੁਰਦਾ ਬਣਿਆ ਤੇ ਕਬੀਰ ਜੀ ਆਖਰੀ ਪੰਕਤੀ ਵਿੱਚ ਪਿਆ ਰਹੇ ਹੋ ਸਾਨੂੰ ਸਿਧਾਂਤ ਦੱਸ ਰਹੇ ਨੇ। ਸਿਧਾਂਤ ਜਿਹੜੀ ਕੰਮ ਦੀ ਗੱਲ ਉਹ ਆਖਰੀ ਪੰਕਤੀ ਚ ਦੱਸਦੇ ਨੇ। ਇੱਥੋਂ ਤਾਈ ਆਪ ਜੀ ਨੇ ਜੋਗੀ ਦੀਆਂ ਗੱਲਾਂ ਕੀਤੀਆਂ ਨੇ, ਮ੍ਰਿਤਕ ਭਏ ਦਸੈ ਬੰਦ ਛੂਟੇ, ਮਿੱਤਰ ਭਾਈ ਸਭ ਛੋੜੇ। ਤੇ ਅਗਲੀ ਪੰਕਤੀ ਚ ਕਹਿੰਦੇ ਹਨ,
ਕਹਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ।
ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਇਹ ਸਾਡੇ ਲਈ ਸ਼ਿਕਸ਼ਾ ਹੈ ਕਿ ਜਿਹੜੇ ਧਨ ਨੂੰ ਤੈਂ ਮਰ ਕੇ ਛੱਡਣਾ, ਜਿਹੜੇ ਪਦਾਰਥਾਂ ਨੂੰ ਤੂੰ ਮਰ ਕੇ ਛੱਡਣਾ, ਜਿਹੜੇ ਪੁੱਤਰ ਧੀਆਂ ਮਾਤਾ ਪਿਤਾ ਸਾਖ ਸੰਬੰਧੀਆਂ ਨੂੰ ਤੂੰ ਮਰ ਕੇ ਛੱਡਣਾ, ਰੱਬ ਦਾ ਸਿਮਰਨ ਕਰ ਜਿਉਂਦੇ ਹੀ ਛੱਡਦੇ। ਕਿਉਂਕਿ ਬਾਣੀ ਨੇ ਮਰਨ ਤੋਂ ਬਾਅਦ ਦੀ ਮੁਕਤੀ ਨੂੰ ਨਹੀਂ ਮੰਨਿਆ। ਸਤਿਗੁਰੂ ਮੰਨਦੇ ਨੇ ਜਿਉਂਦਿਆਂ ਮੁਕਤ ਹੋ ਜਾਣਾ, ਜਿਉਂਦਿਆਂ ਬੰਧਨਾਂ ਤੋਂ ਰਹਿਤ ਹੋ ਜਾਣਾ। ਜਿਉਂਦਿਆਂ ਕੋਈ ਬੰਧਨ ਨਾ ਰੱਖਣਾ। ਬਾਣੀ ਦੇ ਬਚਨ ਨੇ ਕਿ ਬੰਧਨ ਤੋੜਾ ਹੋਵੇ ਮੁਕਤ, ਆਪਣੇ ਜਿਉਂਦਿਆਂ ਹੀ ਸਿਮਰਨ ਕਰਕੇ ਗਿਆਨਵੰਤ ਹੋ ਕੇ ਆਪਣੀ ਸੋਚ ਨੂੰ ਉੱਚਾ ਲਿਜਾ ਕੇ ਸੁਰਤ ਦੇ ਦੇਸ਼ ਵਿਚ ਵਿਚਰ ਕੇ ਜਿਉਂਦਿਆਂ ਹੀ ਬੰਧਨਾਂ ਤੋਂ ਮੁਕਤ ਹੋਣਾ। ਕਬੀਰ ਜੀ ਕਹਿੰਦੇ ਨੇ ਕਹਿ ਕਬੀਰਾ ਜੋ ਹਰ ਜਾਵੇ ਜੀਵਤ ਬੰਧਨ ਤੋੜੇ, ਜੋ ਸਿਮਰਨ ਕਰਦਾ ਹੈ ਉਹ ਜਿਉਂਦਿਆਂ ਹੀ ਬੰਧਨ ਤੋੜ ਦਿੰਦਾ, ਫਿਰ ਉਹਨੂੰ ਮਰਨ ਸਮੇਂ ਕੋਈ ਬੰਧਨ ਨਹੀਂ ਹੁੰਦਾ, ਉਹ ਸਰੀਰ ਨਾਲੋਂ ਅਲੱਗ ਵਸਦਾ ਹੈ। ਸਰੀਰ ਮੈਂ ਪਰਸੋਂ ਵੀ ਆਪ ਜੀ ਨੇ ਬੇਨਤੀ, ਸਰੀਰ ਤਾਂ ਪਿੰਜਰਾ ਹੈ, ਇਹਦੇ ਵਿੱਚ ਪੰਛੀ ਨੂੰ ਨਿਕਲ ਜਾਣਾ, ਪਿੰਜਰੇ ਨਾਲ ਸਾਂ ਪੰਛੀ ਕਰਕੇ ਹੈ, ਜਦੋਂ ਪੰਛੀ ਨਹੀਂ ਤੇ ਪਿੰਜਰੇ ਨੂੰ ਕੋਈ ਪਿਆਰ ਨਹੀਂ ਕਰਦਾ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਤੁਰ ਜਾਏ, ਅਸੀਂ ਪਾਵਨ ਬਾਣੀ ਪੜ੍ਹ ਕੇ ਨਾਮ ਜਪ ਕੇ ਸੰਗਤ ਕਰਕੇ ਸੇਵਾ ਤੇ ਸਿਮਰਨ ਨਾਲ ਜੁੜ ਕੇ ਉਹ ਜਿਹੜਾ ਗਗਨ ਨਗਰ ਹੈ ਨਾ, ਅਸੀਂ ਵੀ ਉਹਦੇ ਤੱਕ ਪਹੁੰਚ ਸਕੀਏ, ਨਿਰੰਕਾਰ ਦੇ ਦੀਦਾਰ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰ ਸਕੀਏ। ਪਾਵਨ ਬਾਣੀ ਦੇ ਵਿਚਾਰ ਕਰਨ ਹੋਈਆਂ ਫੁੱਲਾਂ ਗੁਰੂ ਪਿਆਰਿਓ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਆਪਣੇ ਦਰ ਦਾ ਬੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚੋਂ ਸੁਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਵਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਤਰਲ ਆਪੇ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮ੍ਰਿਤਕ ਭਾਏ ਦਸਾ ਬੰਧ ਛੂਟੇ, ਮਿੱਤਰ ਭਾਈ ਸਭ ਛੋੜੇ, ਕਹਿਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋੜੇ।